ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਤਲਬ ਪੰਜਵਾਂ ਦੇ ਨੌਵੇਂ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਮੱਲਾ ਪੰਜਵਾਂ, ਥਿਰ ਸੰਤਨ ਸਹਾਗ, ਮਰੇ ਨਾ ਜਾਵੇ, ਜਾ ਕੇ ਗ੍ਰਹਿ ਹਰ ਨਾਏ ਸੁਸਦ ਹੀ ਰਾਵੇ। ਥਿਰ ਸੰਤਨ ਸੁਹਾਗ, ਮਰੇ ਨਾ ਜਾਵੇ, ਜਾ ਕੇ ਗ੍ਰਹਿ ਹਰ ਨਾ ਸੁਸਦ ਹੀ ਰਾਵੇ। ਅਵਨਾਸੀ ਅਵਗਤ ਸੋ ਪ੍ਰਭ, ਸਦਾ ਨਵਤ ਨਿਰਮਲਾ, ਨੈ ਦੂਰ ਸਦਾ ਹਜੂਰ, ਠਾਕੁਰ ਰਹਿ ਦਿਸ ਪੂਰਨ ਸਦ ਸਦਾ। ਪ੍ਰਾਨ ਪਤ ਗਤ ਮਤ ਜਾਤੇ, ਪ੍ਰੀ ਪ੍ਰੀਤ ਪ੍ਰੀਤਮ ਭਾਵੇ, ਨਾਨਕ ਵਖਾਣੇ ਗੁਰ ਬਚਨ ਜਾਣੇ, ਥਿਰ ਸੰਤਨ ਸੁਹਾਗ, ਮਰੇ ਨਾ ਜਾਵੇ। ਪ੍ਰਾਨ ਪਤ ਗਤ ਮਤ ਜਾਤੇ, ਪ੍ਰੀ ਪ੍ਰੀਤ ਪ੍ਰੀਤਮ ਭਾਵੇ, ਨਾਨਕ ਵਖਾਣੇ ਗੁਰ ਬਚਨ ਜਾਣੇ, ਥਿਰ ਸੰਤਨ ਸੁਹਾਗ, ਮਰੇ ਨਾ ਜਾਵੇ। ਸ਼ਬਦ ਦੀ ਪਹਿਲੀ ਪੰਕਤੀ ਹੈ ਜੀ, ਥਿਰ ਸੰਤਨ ਸੁਹਾਗ, ਮਰੇ ਨਾ ਜਾਵੇ। ਗੁਰੂ ਜੀ ਆਖਦੇ ਹਨ ਸੰਤਾਂ ਦਾ ਸੁਹਾਗ, ਗੁਰਮੁਖ ਜੋ ਪਰਮੇਸ਼ਰ ਨਾਲ ਲੱਗੇ ਹਨ, ਗੁਰਮੁਖਾਂ ਦਾ ਸੁਹਾਗ ਰੂਪ ਪਰਮੇਸ਼ਰ ਸਦਾ ਆਨੰਦ ਹੈ ਜੀ, ਸਥਿਤ ਹੈ ਜੀ, ਅਤੇ ਨਾ ਉਹ ਕਦੀ ਮਰਦਾ ਹੈ ਜੀ, ਅਤੇ ਨਾ ਹੀ ਕਿਧਰੇ ਜਾਂਦਾ ਹੈ ਜੀ। ਅਗਲੀ ਪੰਕਤੀ ਹੈ ਜੀ, ਜਾ ਕੇ ਗ੍ਰਹਿ ਹਰ ਨਾ ਸਸਦ ਹੀ ਰਾਵੇ। ਗੁਰੂ ਜੀ ਆਖਦੇ ਹਨ ਜਿਸ ਦੇ ਅੰਤ ਘਰ ਰੂਪ ਘਰ ਵਿੱਚ ਭਾਵ ਹਿਰਦੇ ਵਿੱਚ ਪਰਮੇਸ਼ਰ ਹਰ ਪਤੀ ਵਸਦਾ ਹੈ ਜੀ, ਉਹ ਜੀਵ ਗੁਰਮੁਖ ਉਸਦਾ ਆਨੰਦ ਉਸਨੂੰ ਰਾਵੇ ਭਾਵ ਆਨੰਦ ਮਾਣਦੇ ਹਨ ਜੀ। ਉਸ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜੀ, ਪਰਮੇਸ਼ਰ ਹੀ ਐਸਾ ਹੈ ਜੀ ਕਿ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਹ ਵਸਦਾ ਹੈ ਉਹ ਗੁਰਮੁਖ ਸਦਾ ਆਨੰਦ ਵਿੱਚ ਰਹਿੰਦੇ ਹਨ ਜੀ। ਅਗਲੀ ਪੰਕਤੀ ਹੈ ਜੀ, ਅਵਨਾਸੀ ਅਵਕਦ ਸੋ ਪ੍ਰਭ, ਸਦਾ ਨਵ ਤਨ ਨਿਰਮਲਾ। ਗੁਰੂ ਜੀ ਆਖਦੇ ਹਨ ਉਹ ਪ੍ਰਭ ਹਰ ਅਵਨਾਸੀ ਭਾਵ ਨਾਸ਼ ਤੋਂ ਰਹਿਤ ਹੈ ਜੀ, ਕਦੀ ਨਸ਼ਟ ਨਹੀਂ ਹੁੰਦਾ, ਅਤੇ ਸਦਾ ਹੀ ਨਵਤਨ ਭਾਵ ਨਵਾਂ ਅਤੇ ਨਿਰਮਲਾ ਭਾਵ ਸ਼ੁੱਧ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਨੈ ਦੂਰ ਸਦਾ ਹਜੂਰ, ਠਾਕੁਰ ਦੈ ਦਿਸ ਪੂਰਨ ਸਦ ਸਦਾ। ਗੁਰੂ ਜੀ ਆਖਦੇ ਹਨ ਉਹ ਠਾਕੁਰ ਹਰ ਦੂਰ ਨਹੀਂ ਹੈ ਜੀ, ਉਹ ਸਦਾ ਹਾਜ਼ਰ ਨਾਜ਼ਰ ਹੈ, ਅਤੇ ਦਸ਼ੋ ਦਿਸ਼ਾਵਾਂ ਵਿੱਚ ਭਾਵ ਹਰ ਜਗ੍ਹਾ ਪੂਰਨ ਵਿਆਪਕ ਹੈ ਅਤੇ ਸਦਾ ਸ੍ਰੇਸ਼ਟ ਹੈ ਜੀ। ਅਗਲੀ ਪੰਕਤੀ ਹੈ ਜੀ, ਪ੍ਰਾਨ ਪਤ ਗਤ ਮਤ ਜਾਤੇ, ਪ੍ਰੀ ਪ੍ਰੀਤ ਪ੍ਰੀਤਮ ਭਾਵੇ। ਗੁਰੂ ਜੀ ਆਖਦੇ ਹਨ ਉਹ ਪ੍ਰਾਣਾਂ ਦਾ ਪਤੀ ਰੂਪ ਪਰਮੇਸ਼ਰ ਹੀ ਹੈ ਜੀ, ਜਿਸ ਕਰਕੇ ਜਿਸ ਤੋਂ ਆਤਮ ਬੁੱਧੀ ਸੋਝੀ, ਆਤਮ ਬੁੱਧੀ ਦੀ ਸੋਝੀ ਪ੍ਰਾਪਤ ਹੁੰਦੀ ਹੈ ਜੀ, ਅਤੇ ਉਸ ਪਿਆਰੇ ਪ੍ਰੀਤਮ ਦੀ ਪ੍ਰੀਤ ਭਾਵ ਪਿਆਰ ਬਹੁਤ ਪਾਉਂਦੀ ਹੈ ਜੀ। ਖੀਰਲੀ ਪੰਕਤੀ ਹੈ ਜੀ, ਨਾਨਕ ਵਖਾਣੇ ਗੁਰਬਚਨ ਜਾਣੇ, ਫਿਰ ਸੰਤਨ ਸੁਹਾਗ, ਮਰੇ ਨਾ ਜਾਵੇ। ਗੁਰੂ ਜੀ ਆਖਦੇ ਹਨ ਇਹ ਗੁਰਾਂ ਦੇ ਬਚਨ ਦੁਆਰਾ, ਗੁਰਾਂ ਦੇ ਬਚਨ ਦੁਆਰਾ ਜੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨੂੰ ਜਾਣਿਆ ਜਾ ਸਕਦਾ ਹੈ ਜੀ, ਅਤੇ ਉਹ ਪਰਮੇਸ਼ਰ ਸੰਤਾਂ ਦਾ ਸੁਹਾਗ ਜੋ ਗੁਰਮੁਖ ਰੂਪ ਹਨ, ਉਹਨਾਂ ਦਾ ਸੁਹਾਗ ਰੂਪ ਪਤੀ ਪਰਮੇਸ਼ਰ ਹਰ ਹੈ ਜੀ, ਜੋ ਸਦਾ ਸਥਿਰ ਹੈ ਜੀ, ਅਤੇ ਨਾ ਉਹ ਮਰਦਾ ਹੈ ਜੀ, ਅਤੇ ਨਾ ਹੀ ਕਿਧਰੇ ਜਾਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ ਕਿ ਜਗਿਆਸੂ ਸੰਤਾਂ ਦਾ ਸੁਹਾਗ ਰੂਪ ਪਰਮੇਸ਼ਰ ਹਰ ਸਦਾ ਸਿਰ ਹੈ ਜੀ, ਉਹ ਨਾ ਮਰਦਾ ਹੈ ਨਾ ਜਾਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਜਿਸ ਜੀਵ ਰੂਪ ਇਸਤਰੀ ਦੇ ਘਰ ਵਿੱਚ ਭਾਵ ਹਿਰਦੇ ਅੰਦਰ ਵੱਸਦਾ ਹੈ ਜੀ, ਉਹ ਸਦਾ ਆਪਣੇ ਪਰਮੇਸ਼ਰ ਹਰ ਰੂਪ ਪਤੀ ਨਾਲ ਰਮਣ ਕਰਦੀ ਹੈ ਜੀ, ਅਤੇ ਉਹ ਪਰਮੇਸ਼ ਅਵਨਾਸੀ ਪ੍ਰਭ ਹਰ ਅਵਿਅਕਤ ਰੂਪ ਹੈ ਜੀ, ਸਦਾ ਨਵੇਲਾ ਨਿਰਮਲ ਨਵਾਂ ਨਰੋਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਠਾਕੁਰ ਦੂਰ ਨਹੀਂ ਹੈ ਜੀ, ਸਦਾ ਹਾਜ਼ਰ ਨਾਜ਼ਰ ਹੈ ਜੀ, ਹਮੇਸ਼ਾ ਦਸਾਂ ਦਸਾਵਾਂ ਵਿੱਚ ਭਾਵ ਹਰ ਜਗ੍ਹਾ ਵਿਆਪਕ ਹੈ ਜੀ, ਸਾਰੀ ਚੀਜ਼ ਤੁਹਾਡੇ ਸਾਡੇ 'ਚ ਹਰ ਜਗ੍ਹਾ ਹੈ ਜੀ। ਉਹਨੂੰ ਜਾਣਨਾ ਹੈ ਤਾਂ ਗੁਰੂ ਸ਼ਬਦ ਗੁਰੂ ਆਣੀ ਨਾਮ ਦੁਆਰਾ ਜੀ ਅਤੇ ਸਤਸੰਗ ਦੇ ਸਾਥ ਨਾਲ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਸਭ ਦੇ ਪ੍ਰਾਣਾਂ ਦਾ ਸਵਾਮੀ ਹੈ ਜੀ, ਮਾਲਕ ਹੈ ਜੀ, ਅਤੇ ਉਸ ਤੋਂ ਹੀ ਪਰਮੇਸ਼ਰ ਤੇ ਨਾਮ ਦੁਆਰਾ ਪਰਮੇਸ਼ਰ ਦੇ ਨਾਮ ਦੁਆਰਾ ਹੀ ਭਾਵ ਮੁਕਤੀ ਵਾਲੀ ਸ੍ਰੇਸ਼ਟ ਬੁੱਧੀ ਮਿਲਦੀ ਹੈ ਜੀ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੀ ਉਸ ਤੋਂ ਹੀ ਬੁੱਧੀ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਗੁਰਮੁਖ ਸਾਧਕਾਂ ਦੀ ਪ੍ਰੀਤ ਆਪਣੇ ਪ੍ਰੀਤਮ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਗੁਰੂ ਦੇ ਵਚਨ ਨਾਮ ਦੁਆਰਾ ਉਹਨਾਂ ਨੇ ਉਸਨੂੰ ਜਾਣਿਆ, ਗੁਰਮੁਖਾਂ ਨੇ ਉਸਨੂੰ ਜਾਣ ਲਿਆ ਹੈ ਜੀ, ਅਤੇ ਸੰਤਾਂ ਦਾ ਸਵਾਲ ਪਰਮੇਸ਼ਰ ਹਰ ਸਦਾ ਸਥਿਰ ਹੈ, ਉਹ ਨਾ ਕਦੀ ਮਰਦਾ ਹੈ ਜੀ ਅਤੇ ਨਾ ਕਿਤੇ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਬੋਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਕਿਹਾ ਦੀ ਜਾਂਚ ਖਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।